ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰਕ ਮਾਵਣੀ ਦੁੱਖ ਵਰਤੈ ਦੁੱਖ ਆਗੈ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰਕ ਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਭਾਉ ਭਾਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਭਾਉ ਭਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੁਕਈ ਮੈਂ ਸੁਮਤ ਦੇਹੋ ਸਮਝਾਏ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਵਰੂਪ ਸ਼ਬਦ ਗੁਰੂ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ ਬਾਣੀ ਕੇ ਬੋਹਿਥ ਨਾਮ ਕੇ ਜਹਾਜ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਗੁਰ ਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਜੁਗੋ ਜੁਗ ਅਟਲ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰਮੁਖ ਸਤਸੰਗੀ ਜਨੋ ਆਪ ਵਡਭਾਗੇ ਹੋ ਜੋ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਜੁੜ ਬੈਠ ਕੇ ਪਾਵਨ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਉਪਰੰਤ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹੋਏ ਗੁਰੂ ਸਾਹਿਬ ਜੀ ਵੱਲੋਂ ਮੁੱਖ ਵਾਕ ਦਾ ਪਹਿਲਾ ਸ਼ਲੋਕ ਸਰਵਣ ਕੀਤਾ ਹੈ। ਇਸ ਸ਼ਲੋਕ ਅਤੇ ਬਾਕੀ ਹੋਰ ਸ਼ਲੋਕ ਤੇ ਪੌੜੀ ਦੇ ਰਾਹੀਂ ਜੋ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ।
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਦਾ ਇਹ ਮੁੱਖ ਵਾਕ ਬਿਲਾਵਲ ਰਾਗ ਦੇ ਅੰਦਰ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਾਰ ਉਚਾਰਨ ਕੀਤੀ ਹੈ, ਉਸ ਵਾਰ ਦੇ ਵਿੱਚੋਂ ਇਹ ਸੱਤਵੀਂ ਪੌੜੀ ਹੈ ਤੇ ਜਿਹੜੇ ਸਲੋਕ ਹਨ ਨਾਲ ਉਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰਨ ਕੀਤੇ ਹੋਏ ਹਨ ਅਤੇ ਇਹ ਪਾਵਨ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 851 ਅਤੇ 52 ਉੱਤੇ ਸਵਾਏਮਾਨ ਹੈ। ਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਕਪਟ ਹੈ, ਵਿਸ਼ੇ ਵਿਕਾਰ, ਉਹ ਮਨਮੁੱਖ ਹਨ ਅਤੇ ਉਨ੍ਹਾਂ ਦਾ ਪਰਮਾਤਮਾ ਦੇ ਨਾਲ ਕਦੇ ਵੀ ਧਿਆਨ ਜੁੜ ਨਹੀਂ ਸਕਦਾ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਪਰਮਾਤਮਾ ਦੇ ਨਾਲ ਚਿੱਤ ਜੋੜਨ ਦੇ ਲਈ ਪਹਿਲਾਂ ਅੰਦਰੋਂ ਕਪਟ ਕੱਢਣਾ ਪੈਣਾ ਹੈ, ਵਿਸ਼ੇ ਵਿਕਾਰਾਂ ਵਾਲੀ ਜੋ ਬਿਰਤੀ ਹੈ ਉਸ ਨੂੰ ਤਿਆਗਣਾ ਪੈਣਾ ਹੈ, ਤਾਂ ਉਸ ਪਰਮਾਤਮਾ ਦੇ ਨਾਲ ਧਿਆਨ ਜੁੜ ਸਕਦਾ ਹੈ। ਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਚਨ ਕੀਤਾ ਹੈ, ਕਹਿੰਦੇ ਜੇ ਕੋਈ ਕਪਟ ਰੱਖ ਕੇ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਨ ਲੱਗ ਜਾਏ ਪਰ ਅੰਦਰ ਕਪਟ ਹੈ, ਲੋਕਾਂ ਨੂੰ ਠੱਗਣ ਦਾ ਮਤਲਬ ਹੈ, ਤਾਂ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ, ਉਨ੍ਹਾਂ ਨੂੰ ਗਾਇਨ ਕਰਨਾ ਇਸ ਤਰ੍ਹਾਂ ਸਮਝੋ ਵੀ ਉਹ ਕਪਟ ਰੱਖ ਕੇ ਗਾਉਣ ਵਾਲਾ ਰੋ ਰਿਹਾ ਹੈ, ਕਿਉਂਕਿ ਉਂਝ ਗਾਉਣ ਦੀ ਕਲਾ ਖੁਸ਼ੀ ਨਾਲ ਸੰਬੰਧਿਤ ਹੈ, ਦੁਖੀ ਮਨੁੱਖ ਨਹੀਂ ਗਾ ਸਕੇਗਾ, ਪਰੰਤੂ ਉਹਦਾ ਗਾਣਾ ਵੀ ਰੋਣ ਦੇ ਬਰਾਬਰ ਹੈ। ਗੁਰੂ ਸਾਹਿਬ ਜੀ ਦਾ ਇਹ ਅਨਮੋਲ ਬਚਨ ਆਪਾਂ ਰੋਜ਼ਾਨਾ ਗੁਰੂ ਘਰ ਦੇ ਕੀਰਤਨੀਆਂ ਕੋਲੋਂ ਆਸਾ ਦੀ ਵਾਰ ਵਿਚ ਸਰਵਣ ਕਰਦੇ ਹਾਂ। ਮਹਾਰਾਜ ਆਖਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ। ਕਿਉਂ ਨਹੀਂ? ਕਿਉਂਕਿ ਅੱਗੇ ਕਹਿੰਦੇ ਨੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਉਹ ਤਾਂ ਰੋ ਰਹੇ ਨੇ। ਮਹਾਰਾਜ ਕਹਿੰਦੇ ਨੇ ਫਿਰ ਕੀ ਕਰੀਏ, ਰੋਈ ਜਾਣ? ਉਨ੍ਹਾਂ ਦਾ ਗਾਇਆ ਕੋਈ ਥਾਂ ਨਹੀਂ ਪੈਂਦਾ ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਜੇ ਪਰਮਾਤਮਾ ਦੇ ਗੁਣ ਗਾਇਨ ਕਰਨੇ ਨੇ ਤਾਂ ਅੰਦਰੋਂ ਕਪਟ ਕੱਢ ਦਿਓ। ਕਪਟ ਦਾ ਅਰਥ ਸਿੱਧਾ ਹੈ ਵੱਲ ਛਲ, ਕਿਸੇ ਨੂੰ ਧੋਖਾ ਦੇਣਾ, ਕਿਉਂਕਿ ਆਮ ਦੁਨਿਆਵੀ ਪੱਧਰ ਦੇ ਤਾਂ ਮਨਮੁੱਖ ਜਿਹੜੇ ਨੇ ਦੂਜਿਆਂ ਨਾਲ ਵੱਲ ਛਲ ਕਪਟ ਕਰਦੇ ਹੀ ਹਨ, ਪਰ ਧਾਰਮਿਕ ਖੇਤਰ ਦੇ ਅੰਦਰ ਵੀ ਧਾਰਮਿਕਤਾ ਦਾ ਬੁਰਕਾ ਪਾ ਕੇ ਵੀ ਲੋਕ ਦੂਜੇ ਲੋਕਾਂ ਦੇ ਨਾਲ ਵੱਲ ਛਲ ਕਰਦੇ ਨੇ, ਧੋਖਾ ਦਿੰਦੇ ਨੇ ਵੀ ਏਦਾਂ ਕਰੋ ਅਸੀਂ ਤੁਹਾਨੂੰ ਸਵਰਗ ਵਿਚ ਪਹੁੰਚਾ ਦੇਵਾਂਗੇ। ਹੁਣ ਜਿਹੜਾ ਸ਼ਰਾਧ ਹੈ ਵੀ ਭੋਜਨ ਛਕਾ ਦਿਓ ਸਾਨੂੰ ਤੇ ਅਸੀਂ ਤੁਹਾਡੇ ਪਿੱਤਰਾਂ ਨੂੰ ਸਵਰਗ ਵਿੱਚ ਪਹੁੰਚਾ ਦੇਵਾਂਗੇ। ਇਹ ਵੱਲ ਛਲ ਹੀ ਹੈ, ਹੋਰ ਕੀ ਹੈ। ਮਹਾਰਾਜ ਕਹਿੰਦੇ ਨੇ ਧਾਰਮਿਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸੱਚੀ ਸੱਚੀ ਗੱਲ ਸਮਝਾਏ, ਤਾਂ ਕਿ ਉਹਦੇ ਆਪਣੇ ਮਨ ਤੇ ਵੀ ਕੋਈ ਭਾਰ ਨਾ ਰਹੇ, ਦੂਜੇ ਵੀ ਧੋਖੇ ਵਿੱਚ ਨਾ ਫਸ ਜਾਣ। ਕਈ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦੇ ਲਈ ਉਨ੍ਹਾਂ ਨੂੰ ਅਨੇਕਾਂ ਭਰਮਾਂ ਵਿੱਚ ਫਸਾ ਕੇ ਰੱਖਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦਾ ਇੱਕ ਪ੍ਰਸੰਗ। ਮਹਾਰਾਜ ਸ਼ਿਕਾਰ ਖੇਡਣ ਗਏ ਨੇ ਸਿੱਖ ਨਾਲ ਨੇ, ਤੇ ਇੱਕ ਬਹੁਤ ਵੱਡਾ ਸੱਪ ਗੁਰੂ ਮਹਾਰਾਜ ਵੱਲ ਨੂੰ ਦੌੜਿਆ ਆ ਰਿਹਾ ਹੈ। ਸਿੱਖ ਮਾਰਨ ਲੱਗੇ, ਮਹਾਰਾਜ ਨੇ ਮਨਾ ਕਰ ਦਿੱਤਾ, ਮਾਰਿਓ ਨਾ, ਇਹ ਤਾਂ ਵਿਚਾਰਾ ਪਹਿਲਾਂ ਹੀ ਮਰਿਆ ਹੋਇਆ ਹੈ। ਇਹਨੇ ਆ ਕੇ ਗੁਰੂ ਮਹਾਰਾਜ ਦੇ ਕੋਲ ਫਣ ਖਲਾਰ ਕੇ ਖੜਾ ਹੋਇਆ, ਫਿਰ ਫਣ ਥੱਲੇ ਰੱਖ ਲਿਆ। ਮਹਾਰਾਜ ਨੇ ਪੈਰ ਵਿੱਚੋਂ ਜੋੜੇ ਵਿੱਚੋਂ ਪੈਰ ਕੱਢਿਆ ਤੇ ਉਸ ਦੇ ਸਿਰ ਦੇ ਉੱਤੇ ਰੱਖ ਦਿੱਤਾ, ਤੇ ਜਿਉਂ ਹੀ ਸਿਰ ਦੇ ਉੱਤੇ ਰੱਖਿਆ ਉਹਦਾ ਕਲਿਆਣ ਹੋਇਆ, ਮੁਕਤੀ ਹੋ ਗਈ, ਯਾਨੀ ਕਿ ਮਰ ਗਿਆ ਤੇ ਪੁੱਠਾ ਹੋ ਗਿਆ। ਤੇ ਜਦੋਂ ਸੱਪ ਮਰਦਾ ਪੁੱਠਾ ਹੋ ਜਾਂਦਾ ਹੈ, ਥੱਲੇ ਦੇਖਿਆ ਕਿੰਨੀਆਂ ਕੀੜੀਆਂ ਲੱਗੀਆਂ ਹੋਈਆਂ ਸੀ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਕੀ ਕੌਤਕ ਹੈ। ਮਹਾਰਾਜ ਕਹਿਣ ਲੱਗੇ, ਇਹ ਮਸੰਦ ਸੀ ਪਹਿਲੇ ਜਨਮ ਦੇ ਵਿੱਚ, ਇਹਨੂੰ ਭੇਜਿਆ ਗਿਆ ਸੀ ਸਿੱਖ ਮਤ ਦਾ ਪ੍ਰਚਾਰ ਕਰਨ ਦੇ ਲਈ। ਦੇਖਿਆ ਜਦੋਂ ਵੀ ਸਿੱਖ ਸੰਗਤਾਂ ਪੈਸੇ ਚੜਾਵਾ ਬਹੁਤ ਅਰਪਣ ਕਰਦੀਆਂ ਨੇ, ਤੇ ਆਪ ਹੀ ਉਥੇ ਗੁਰੂ ਬਣ ਬੈਠ ਗਿਆ ਪੈਸੇ ਦੇ ਲਾਲਚ ਵਿੱਚ ਆ ਕੇ। ਹੁਣ ਗੁਰੂ ਵਾਲੇ ਗੁਣ ਤਾਂ ਹੈ ਨਹੀਂ ਸੀ, ਲੋਕਾਂ ਨੂੰ ਕਪਟ ਦੇ ਨਾਲ ਛਲ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਿਆ। ਹੁਣ ਇਹ ਮਰ ਗਿਆ, ਮਰ ਕੇ ਬਣ ਗਿਆ ਸੱਪ, ਤੇ ਜਿਹੜੇ ਨਾਲ ਚੇਲੇ ਚਾਟੜੇ ਜੋੜੇ ਸੀ ਉਹ ਮਰਨ ਤੋਂ ਬਾਅਦ ਬਣ ਗਈ ਕੀੜੀਆਂ, ਤੇ ਹੁਣ ਇਹਨੂੰ ਤੰਗ ਪਰੇਸ਼ਾਨ ਕਰ ਰਹੇ ਸੀ, ਇਹਦਾ ਮਾਸ ਨੋਚ ਨੋਚ ਕੇ ਖਾ ਰਹੇ ਸੀ ਵੀ ਤੂੰ ਸਾਨੂੰ ਭੁਲੇਖੇ ਵਿਚ ਕਿਉਂ ਰੱਖਿਆ, ਕਪਟ ਕਿਉਂ ਕੀਤਾ ਸਾਡੇ ਨਾਲ, ਵੱਲ ਛਲ ਕਿਉਂ ਕੀਤਾ, ਤੂੰ ਨਾ ਆਪ ਮੁਕਤ ਹੋ ਸਕਿਆ ਤੇ ਨਾ ਸਾਨੂੰ ਮੁਕਤ ਕਰ ਸਕਿਆ, ਜੇ ਤੈਨੂੰ ਪਤਾ ਸੀ ਤਾਂ ਸਾਨੂੰ ਕਿਉਂ ਭੁਲੇਖੇ ਵਿਚ ਰੱਖਿਆ। ਗੁਰੂ ਮਹਾਰਾਜ ਕਹਿਣ ਲੱਗੇ, ਇਹ ਦੁਬਾਰਾ ਫਿਰ ਗੁਰੂ ਦੀ ਸ਼ਰਨ ਵਿਚ ਆਇਆ ਹੈ, ਗੁਰੂ ਘਰ ਦੀ ਸ਼ਰਨ ਵਿਚ, ਮੇਰੇ ਕੋਲ ਜਿਹੜੀ ਗਲਤੀ ਹੋ ਗਈ ਖਿਮਾ ਕਰ ਦਿਓ, ਹੁਣ ਇਹ ਆਇਆ ਤੇ ਇਸ ਨੂੰ ਅਸੀਂ ਮੁਕਤੀ ਦਿੱਤੀ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਸਮਝਾਇਆ ਹੈ, ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ। ਇਹੋ ਜੇ ਸੱਪ ਇਲ ਕੁੱਤੇ ਗਧੇ ਜਿੰਨੇ ਮਰਜ਼ੀ ਬਣੀ ਫਿਰੀ ਜਾਏ, ਜਦੋਂ ਤੱਕ ਗੁਰੂ ਘਰ ਦੀ ਦੁਬਾਰੇ ਫੇਰ ਸ਼ਰਨ ਨਹੀਂ ਆਏਗਾ ਮੁਕਤੀ ਨਹੀਂ ਮਿਲਣੀ। ਇਸ ਕਰਕੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ। ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਇਸ ਕਰਕੇ ਕਿਸੇ ਦੇ ਨਾਲ ਦੁਨਿਆਵੀ ਪੱਧਰ ਤੇ ਵੀ ਅਤੇ ਧਾਰਮਿਕ ਪੱਧਰ ਤੇ ਵੀ ਕਪਟ ਨਹੀਂ ਕਰਨਾ ਚਾਹੀਦਾ। ਜਿਹੜਾ ਕਪਟੀ ਹੈ ਉਹ ਮਨਮੁਖ ਹੈ ਤੇ ਪਰਮਾਤਮਾ ਦੇ ਨਾਲ ਉਸਦਾ ਕਦੇ ਵੀ ਧਿਆਨ ਜੁੜ ਨਹੀਂ ਸਕਦਾ।
ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ।
ਅਜਿਹਾ ਮਨੁੱਖ ਦੁੱਖ ਦੇ ਵਿੱਚ ਹੀ ਆਪਣਾ ਕਾਰ ਕਰਮ ਕਰਦਾ ਹੈ, ਕਿਰਤ ਵਿਹਾਰ, ਯਾਨੀ ਕਿ ਕਿਰਤ ਵਿਹਾਰ ਵਿੱਚੋਂ ਵੀ ਉਸ ਨੂੰ ਸੁੱਖ ਨਹੀਂ ਮਿਲਦਾ, ਤੇ ਫੇਰ ਦੁੱਖ ਹੀ ਉਸ ਨੂੰ ਅੱਗੇ ਮਿਲਦਾ ਹੈ। ਪਰਲੋਕ ਵਿਚ ਜਾਂਦਾ ਹੈ, ਉਥੇ ਵੀ ਜਮਦੂਤ ਖੜੇ ਹੁੰਦੇ ਨੇ ਵੀ ਆ ਜਾ ਹੁਣ ਤੂੰ ਜ਼ਿੰਦਗੀ, ਤੈਨੂੰ ਮਨੁੱਖਾ ਜਨਮ ਮਿਲਿਆ, ਗੁਰੂ ਦੀ ਗੱਲ ਤੂੰ ਮੰਨੀ ਸੁਣੀ ਕੋਈ ਨੀ। ਫਿਰ ਜਮਦੂਤਾਂ ਦੇ ਵਸ ਵਿਚ ਪੈ ਜਾਂਦਾ, ਕਹਿੰਦੇ ਉਥੇ ਵੀ ਉਸ ਨੂੰ ਦੁਖੀ ਹੀ ਹੋਣਾ ਪੈਂਦਾ ਹੈ। ਇਸ ਕਰਕੇ ਤਾਂ ਤੇ ਮਹਾਰਾਜ ਕਹਿੰਦੇ ਨੇ ਇਥੇ ਵੀ ਸੁੱਖ ਮਿਲ ਜਾਏ, ਪਰਲੋਕ ਵਿਚ ਵੀ ਮੁੱਖ ਉਜਲਾ ਹੋ ਜਾਏ, ਤਾਂ ਤੇ ਕਪਟ ਛੱਡ ਕੇ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ।
ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ।
ਇੱਥੇ ਕਰਮੀ ਸ਼ਬਦ ਦਾ ਅਰਥ ਹੈ ਬਖਸ਼ਿਸ਼। ਉਂਝ ਕਰਮ ਆਪਾਂ ਕੰਮਾਂ ਨੂੰ ਵੀ ਕਹਿੰਦੇ ਹਾਂ, ਪਰ ਇੱਥੇ ਬਖਸ਼ਿਸ਼ ਹੈ। ਜਿਵੇਂ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੇ ਬਖਸ਼ਿਸ਼ ਹੋ ਜਾਏ ਤਾਂ ਉਸ ਦਾ ਸਬੰਧ ਪੂਰੇ ਸਤਿਗੁਰੂ ਨਾਲ ਜੁੜਦਾ ਹੈ, ਫਿਰ ਉਹਦਾ ਸੱਚ ਨਾਮ ਦੇ ਨਾਲ ਚਿੱਤ ਜੁੜ ਜਾਂਦਾ ਹੈ, ਯਾਨੀ ਕਿ ਉਹਦਾ ਵਿਕਾਰ ਉਹਦਾ ਕਪਟ ਖਤਮ ਹੋ ਜਾਂਦਾ। ਗੁਰੂ ਮਹਾਰਾਜ ਕੋਲ ਜਿਹੜਾ ਵੀ ਆਉਂਦਾ ਹੈ ਮਹਾਰਾਜ ਉਹਦੇ ਅੰਦਰੋਂ ਇਹ ਔਗਣ ਖਤਮ ਕਰਦੇ ਨੇ ਪਹਿਲਾਂ, ਤਾਂ ਕਿ ਸ਼ੁੱਧ ਮਨ ਦੇ ਨਾਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾ ਸਕੇ। ਦੇਖੋ ਮਹਾਰਾਜ ਕਹਿੰਦੇ ਨੇ ਕੱਟੀਐ ਤੇਰਾ ਅਹੰ ਰੋਗ, ਆ ਤੂੰ ਮੇਰੇ ਕੋਲ ਸਭ ਤੋਂ ਪਹਿਲਾਂ ਤੇਰਾ ਹਉਮੈ ਦਾ ਰੋਗ ਕੱਟਾਂ, ਤਾਂ ਕਿ ਕੱਟੀਐ ਤੇਰਾ ਅਹੰ ਰੋਗ ਤੋਂ ਗੁਰ ਪ੍ਰਸਾਦ ਕਰ ਰਾਜ ਯੋਗ, ਤਾਂ ਕਿ ਗੁਰੂ ਦੀ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਤੂੰ ਰਾਜ ਅਤੇ ਯੋਗ ਦੋਨਾਂ ਦਾ ਆਨੰਦ ਮਾਣ ਸਕੇ। ਇਸ ਕਰਕੇ ਪਰ ਸਤਿਗੁਰੂ ਦੇ ਨਾਲ ਮਿਲਾਪ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਜਿਹੜੇ ਆਪਾਂ ਗੁਰੂ ਚਰਨਾਂ ਨਾਲ ਜੁੜੇ ਹਾਂ ਸਮਝੋ ਉਸ ਪ੍ਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੈ, ਤਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਸੀਂ ਜੁੜ ਕੇ ਬੈਠੇ ਹਾਂ।
ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਾਓ ਭਾਗੈ।
ਫਿਰ ਸਹਿਜੇ ਆਤਮਕ ਅਡੋਲਤਾ ਦੇ ਵਿਚ ਮਨੁੱਖ ਦੀ ਅਵਸਥਾ ਪੁੱਜ ਜਾਂਦੀ ਹੈ, ਉਹਦੇ ਫਿਰ ਅੰਦਰੋਂ ਭਰਮ ਅਤੇ ਭਾਉ ਜਿਹੜਾ ਹੈ ਸਹਿਮ, ਜਮ ਦਾ ਸਹਿਮ, ਜਮ ਦਾ ਡਰ, ਨਰਕ ਦਾ ਡਰ, ਇਹ ਅੰਦਰੋਂ ਸਾਰੇ ਖਤਮ ਹੋ ਜਾਂਦੇ ਨੇ। ਕਿਉਂਕਿ ਜਿਸ ਦੇ ਵੱਲ ਗੁਰੂ ਮਹਾਰਾਜ ਹੋ ਜਾਣ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਵਿਆਪਦਾ, ਨਾ ਉਹ ਭਰਮ ਭਟਕਣਾ ਵਿਚ ਫਸਦਾ ਹੈ, ਕਿਉਂਕਿ ਗੁਰੂ ਮਹਾਰਾਜ ਸਿੱਧਾ ਸਾਧਾ ਰਾਹ ਦਿਖਾਉਂਦੇ ਨੇ ਜਿਹਦੇ ਵਿਚ ਕੋਈ ਵੱਲ ਛਲ ਨਹੀਂ, ਕੋਈ ਵਿੰਗ ਟੇਢ ਨਹੀਂ। ਤੇ ਇਹੋ ਜਿਹਾ ਸੌਖਾ ਸਰਲ ਰਾਹ ਜੋ ਮਹਾਰਾਜ ਨੇ ਮਨੁੱਖਤਾ ਨੂੰ ਦਰਸਾਇਆ ਹੈ, ਜੇ ਮਨੁੱਖਤਾ ਇਸ ਰਾਹ ਤੇ ਦਰਸਾਏ ਤੇ ਤੁਰ ਪਵੇ ਤਾਂ ਉਸ ਨੂੰ ਇਧਰ ਉਧਰ ਭਟਕਣ ਦੀ ਲੋੜ ਹੀ ਨਾ ਰਹੇ, ਸਿੱਧਾ ਸਬੰਧ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਏ, ਨਾ ਉਸ ਨੂੰ ਕੋਈ ਹੋਰ ਕਰਮ ਕਾਂਡ ਕਰਨ ਦੀ ਜ਼ਰੂਰਤ, ਨਾ ਸ਼ਰਾਧ ਕਰਨ ਦੀ ਜ਼ਰੂਰਤ, ਨਾ ਵਰਤ ਰੱਖਣ ਦੀ ਜ਼ਰੂਰਤ, ਨਾ ਤੀਰਥ ਇਸ਼ਨਾਨ ਕਰਨ ਦੀ ਜ਼ਰੂਰਤ। ਧਰਮ ਦੀ ਕਿਰਤ ਕਰਦਿਆਂ ਪ੍ਰਮਾਤਮਾ ਦੇ ਨਾਮ ਨਾਲ ਸਿੱਧਾ ਸਾਧਾ ਮਨੁੱਖ ਸੌਖਾ ਹੀ ਗੁਰੂ ਦੀ ਮੱਤ ਤੇ ਚੱਲ ਕੇ ਜੁੜ ਸਕਦਾ ਹੈ।
ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ।
ਹੁਣ ਜਿਹੜਾ ਇਹ ਸਲੋਕ ਆਰੰਭ ਹੋਇਆ ਹੈ ਇਹਦੇ ਵਿਚ ਗੁਰਮੁਖਤਾਈ ਦੀ ਗੱਲ ਮਹਾਰਾਜ ਨੇ ਵਰਣਨ ਕੀਤੀ ਹੈ। ਪਹਿਲੇ ਸਲੋਕ ਵਿਚ ਮਨਮੁਖ ਦੀ ਗੱਲ ਸੀ ਵੀ ਮਨਮੁਖ ਦੇ ਅੰਦਰ ਕਪਟ ਵਿਕਾਰ ਹੈ, ਪ੍ਰਮਾਤਮਾ ਦੇ ਨਾਲ ਉਹਦੀ ਸੁਰਤ ਨਹੀਂ ਜੁੜ ਸਕਦੀ। ਦੇਖੋ ਉਂਝ ਵੀ ਇਕ ਆਪਾਂ ਉਦਾਹਰਨ ਲੈਂਦੇ ਹਾਂ ਵੀ ਜੇ ਕਿਸੇ ਦੀ ਕਿਤਾਬ ਹੀ ਆਪਾਂ ਚੋਰੀ ਕਰ ਲਈਏ, ਪੜ੍ਹਨ ਲਈ ਚੋਰੀ ਕਰ ਲਈਏ, ਚੋਰੀ ਦੀ ਕਿਤਾਬ ਦੇ ਵਿਚੋਂ ਪੜ੍ਹ ਕੇ ਕੁਝ ਵੀ ਨਹੀਂ ਸਿੱਖਿਆ ਜਾ ਸਕਦਾ, ਕਿਉਂਕਿ ਜਦੋਂ ਵੀ ਉਹ ਕਿਤਾਬ ਨੂੰ ਆਪਾਂ ਚੁੱਕ ਕੇ ਖੋਲਾਂਗੇ ਪੜ੍ਹਨ ਲਈ ਉਸੇ ਵੇਲੇ ਪਹਿਲਾਂ ਧਿਆਨ ਜਾਣਾ ਇਹ ਮੈਂ ਚੋਰੀ ਕੀਤੀ ਹੋਈ ਹੈ, ਤੇ ਜੋ ਪੜ੍ਹਨ ਦਾ ਸਿੱਖਣ ਦਾ ਸਟੈਮਿਨਾ ਹੈ ਉਹ ਸਾਰਾ ਹੀ ਖਰਾਬ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਕਰਕੇ ਮਨਮੁਖ ਦੇ ਅੰਦਰ ਕਪਟ ਵਿਕਾਰ ਹੈ ਮਹਾਰਾਜ ਕਹਿੰਦੇ ਨੇ, ਤੇ ਸਤਿਗੁਰੂ ਜੀ ਨੇ ਬਾਣੀ ਵਿਚ ਗੁਰੂ ਰਾਮਦਾਸ ਜੀ ਨੇ ਫਰਮਾਨ ਕੀਤਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖਮਾਇਆ। ਜਿਹੜਾ ਪੂਰੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਮਨਮੁਖ ਹੈ, ਅਗਿਆਨੀ ਹੈ, ਮਾਇਆ ਦੇ ਹੱਥੋਂ ਸਮਝੋ ਉਹ ਠੱਗਿਆ ਗਿਆ ਹੈ। ਅੱਗੇ ਬਚਨ ਹੈ ਉਸ ਕੂੜ ਅੰਦਰ ਕੂੜ ਨਿਤ ਵਰਤ ਹੈ, ਅਣਹੋਂਦ ਦੇ ਝਗੜੇ ਦਈ ਉਸ ਦੇ ਗਲ ਪਾਇਆ। ਉਸ ਦੇ ਅੰਦਰ ਕੂੜ ਵਰਤਦਾ ਹੈ, ਕੂੜ ਦਾ ਵਰਤਾਰਾ ਰਹਿੰਦਾ ਹੈ, ਕੂੜ ਦੇ ਵਿਚ ਉਹ ਸਾਰਾ ਜੀਵਨ ਖਚਤ ਕਰ ਲੈਂਦਾ ਹੈ। ਮਾਨੋ ਕਹਿੰਦੇ ਪ੍ਰਮਾਤਮਾ ਨੇ ਅਣਹੁੰਦੇ ਝਗੜੇ ਉਸ ਦੇ ਗਲ ਪਾਇਆ। ਇੱਥੇ ਜਿਹੜਾ ਬਚਨ ਹੈ ਨਾ ਕੂੜੇ ਦਾ ਮੂੰਹ ਖੁੱਲਾ ਹੈ ਇਸ ਲਈ ਇਹਦਾ ਉਚਾਰਨ ਹੋਏਗਾ ਉਸ ਹੋੜਾ ਹੈ। ਉਹ ਗੱਲ ਫਰੋਸ਼ੀ ਕਰੇ ਬਹੁਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ। ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ। ਮਹਾਰਾਜ ਕਹਿੰਦੇ ਨੇ ਗੱਲ ਫਰੋਸ਼ੀ ਬਹੁਤ ਕਰਦਾ ਹੈ ਮਨਮੁਖ, ਮਨਮੁਖ ਗਿਆਨ ਦੀਆਂ ਵੀ ਗੱਲਾਂ ਕਰੀ ਜਾਂਦਾ ਹੈ ਪਰ ਅੰਦਰ ਕਪਟ ਹੈ। ਔਰ ਇਹੋ ਜੇ ਮਨਮੁਖ ਸਵਾਲ ਕਰਦੇ ਨੇ ਕਈ ਵਾਰੀ ਨਾ ਸਾਡੇ ਵਰਗਿਆਂ ਕੋਲ ਜਵਾਬ ਦੇਣੇ ਵੀ ਔਖੇ ਹੋ ਜਾਂਦੇ ਨੇ, ਇਹੋ ਜਿਹੇ ਸਵਾਲ ਕਰਦੇ ਨੇ ਕਿਉਂਕਿ ਗੱਲ ਫਰੋਸ਼ੀ ਕਰਦੇ ਨੇ। ਇੱਕ ਉਦਾਹਰਨ ਸਾਂਝੀ ਕਰਦੇ ਹਾਂ, ਕਿਤੇ ਤੁਹਾਡੇ ਕੋਲ ਵੀ ਸਵਾਲ ਆ ਸਕਦਾ ਹੈ। ਇੱਕ ਇੰਗਲੈਂਡ ਦੇ ਵਿੱਚ ਡਰਬੀ ਅਸਥਾਨ ਹੈ, ਦਾਸ ਉੱਥੇ ਕਥਾ ਕਰਨ ਗਿਆ। ਬਜ਼ੁਰਗ ਕਹਿਣ ਲੱਗਿਆ, ਬਜ਼ੁਰਗ ਦੇਖੋ ਕਿਉਂਕਿ ਜਦੋਂ ਮਾਇਆ ਅਸਰ ਕਰ ਜਾਏ ਨਾ ਜਿਹੜੇ ਬਜ਼ੁਰਗ ਤਾਈ ਵੀ ਖਤਮ ਹੋ ਜਾਂਦੀ ਹੈ। ਫਿਰ ਕਹਿਣ ਲੱਗਿਆ ਉਹ ਗਿਆਨੀ ਸੁਣੋ ਮੈਨੂੰ ਇਹ ਦੱਸੋ ਤੁਸੀਂ ਬਈ ਤੁਸੀਂ ਕਹੀ ਜਾਂਦੇ ਹੋ ਅਮਰ ਛਕੋ ਅਮਰ ਛਕੋ, ਮੈਨੂੰ ਦੱਸੋ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਓ ਨੂੰ ਅਮਰ ਛਕਾਇਆ। ਦੇਖੋ ਸਵਾਲ ਤਰਕ ਹੈ ਗੱਲ ਫਰੋਸ਼ੀ। ਹੁਣ ਉਹ ਜਵਾਬ ਦਿੱਤਾ ਬਈ ਜਦੋਂ ਮਹਾਰਾਜ ਨੇ ਅਮਰ ਛਕਾਇਆ ਉਸ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦ ਹੋ ਚੁੱਕੇ ਸਨ। ਹੁਣ ਪੜ੍ਹਿਆ ਲਿਖਿਆ ਗੱਲ ਫਰੋਸ਼ੀ ਹੈ ਨਾ, ਕਹਿੰਦਾ ਇਹ ਤਾਂ ਮੈਨੂੰ ਪਤਾ ਹੈ ਪਰ ਮੈਨੂੰ ਇਹ ਦੱਸ ਜਿਹੜਾ ਸਵਾਲ ਕਰ ਰਿਹਾ ਵੀ ਅੰਮ੍ਰਿਤ ਛਕਾਇਆ। ਫਿਰ ਜਵਾਬ ਦਿੱਤਾ ਵੀ ਅੰਮ੍ਰਿਤ ਕਿਵੇਂ ਛਕਾਇਆ ਜਾਂਦਾ, ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਅੰਮ੍ਰਿਤ ਛਕਾਇਆ ਹੈ, ਖਾਲਸਾ ਪੰਥ ਸਾਜਿਆ ਹੈ, ਤੇ ਜੇ ਤਾਂ ਸ਼ਹੀਦੀ ਤੋਂ ਪਹਿਲਾਂ ਛਕਾਉਂਦੇ ਫਿਰ ਤਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਨਾ ਹੁੰਦੇ ਫਿਰ ਤਾਂ ਅੰਮ੍ਰਿਤ ਛਕਾਇਆ ਜਾਂਦਾ, ਵੀ ਅੰਮ੍ਰਿਤ ਤਾਂ ਬਾਅਦ ਵੀ ਛਕਾਇਆ ਹੈ, ਸ਼ਹੀਦ ਉਹ ਪਹਿਲਾਂ ਹੋ ਗਏ ਨੇ। ਕਹਿੰਦਾ ਫੇਰ ਗਿਆਨੀ ਜੀ ਇਹ ਤਾਂ ਮੈਨੂੰ ਪਤਾ, ਮੈਂ ਤੁਹਾਨੂੰ ਕਹੀ ਜਾਂਦਾ ਹਾਂ, ਤੁਸੀਂ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਓ ਨੂੰ ਅੰਮ੍ਰਿਤ ਛਕਾਇਆ। ਤਾਂ ਉੱਥੇ ਕਹਿਣਾ ਪਿਆ ਵੀ ਨਹੀਂ। ਕਹਿੰਦਾ ਫਿਰ ਤੁਸੀਂ ਸਾਡੇ ਪਿੱਛੇ ਕਿਉਂ ਪਏ ਹੋ ਅੰਮ੍ਰਿਤ ਛਕੋ ਅੰਮ੍ਰਿਤ ਛਕੋ। ਦੇਖੋ ਇਹ ਗੱਲ ਫਰੋਸ਼ੀ ਹੈ, ਉਹ ਗੱਲ ਫਰੋਸ਼ੀ ਕਰੇ ਬਹੁਤ ਤੇਰੀ, ਉਸਦਾ ਬੋਲਿਆ ਕਿਸੇ ਨਾਲ ਭਾਇਆ, ਉਹਦਾ ਬੋਲਿਆ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕੋਈ ਨਹੀਂ ਚੰਗਾ ਸਮਝਦਾ। ਫਿਰ ਕਹਿੰਦੇ ਨੇ ਮਹਾਰਾਜ ਉਹ ਏਦਾਂ ਫਿਰਦੇ ਨੇ ਸੰਸਾਰ ਵਿੱਚ ਜਿਵੇਂ ਦੁਹਾਗਣ ਰੰਨ ਹੁੰਦੀ ਹੈ, ਦੁਹਾਗਣ ਇਸਤਰੀ, ਉਹ ਘਰ ਘਰ ਹੰਢੈ ਜੋ ਰੰਨ ਦੁਹਾਗਣ। ਜਿਹੜਾ ਇਹੋ ਜਿਹੇ ਮਨੁੱਖ ਨਾਲ ਮਨਮੁੱਖ ਨਾਲ ਜੁੜੇਗਾ ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ। ਕਹਿੰਦੇ ਇਹੋ ਜਿਹਾ ਕਲੰਕ ਉਹ ਤੇ ਵੀ ਲੱਗ ਜਾਏਗਾ ਜਿਹੜਾ ਇਹੋ ਜਿਹਾ ਦੀ ਸੋਭਤ ਕਰੇਗਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਨੇ ਉਹ ਸਦਾ ਹਰੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਹਰੀ ਪਰਮਾਤਮਾ ਦੇ ਨਾਲ ਪ੍ਰੇਮ ਕਰਦੇ ਨੇ ਪਰ ਕਪਟ ਤੋਂ ਰਹਿਤ, ਵੱਲ ਛਲ ਕੋਈ ਨਹੀਂ ਹੁੰਦਾ। ਤੇ ਫਿਰ ਆਖਦੇ ਨੇ ਉਹ ਹਰੀ ਦੇ ਨਾਮ ਨੂੰ ਹੀ ਚੰਗਾ ਸਮਝਦੇ ਨੇ ਤੇ ਹਰੀ ਦੇ ਨਾਮ ਨੂੰ ਹੀ ਸਵਾਸ ਸਵਾਸ ਜਪਦੇ ਹਨ।
ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ।
ਗੁਰਮੁਖ ਜਿਹੜੇ ਹਨ ਉਨ੍ਹਾਂ ਦੇ ਬੋਲਾਂ ਵਿਚ ਵੀ ਪਰਮਾਤਮਾ ਦੇ ਨਾਮ ਦੀ ਝਲਕ ਮਿਲਦੀ ਹੈ, ਉਨ੍ਹਾਂ ਦੇ ਕਰਮਾਂ ਦੇ ਵਿਚੋਂ ਵੀ ਪਰਮਾਤਮਾ ਦੀ ਭਗਤੀ ਦਾ ਝਲਕਾਰਾ ਪੈਂਦਾ ਹੈ। ਨਾਮ ਜਪਦੇ ਨੇ ਹਰ ਕਰਮ ਕਰਦੇ ਆ, ਕਿਉਂਕਿ ਹਰ ਕਰਮ ਦੇ ਨਾਲ ਧਰਮ ਨੂੰ ਜੋੜ ਕੇ ਰੱਖਣਾ ਹੈ ਅਸੀਂ, ਤੇ ਫਿਰ ਨਾਮ ਜਪ ਕੇ ਸੁਖ ਪ੍ਰਾਪਤ ਕਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਤਿੰਨ ਗੁਰਸਿੱਖ ਆਏ, ਉਨ੍ਹਾਂ ਦਾ ਨਾਮ ਹੈ ਭਾਈ ਭੁੱਲਾ, ਭਾਈ ਭੁੱਲਾ ਤੇ ਭਾਈ ਭਗੀਰਥ। ਵਚਨ ਕੀਤਾ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡਾ ਜੀਵਨ ਸਫਲ ਹੋ ਜਾਏ। ਮਹਾਰਾਜ ਕਹਿੰਦੇ ਭਾਈ ਗੁਰਮੁਖ ਬਣੋ। ਉਨ੍ਹਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਗੁਰਮੁਖ ਕਿਸ ਤਰ੍ਹਾਂ ਬਣੀਦਾ ਹੈ, ਗੁਰਮੁਖਾਂ ਦੇ ਲੱਛਣ ਕੀ ਹਨ? ਤੇ ਮਹਾਰਾਜ ਨੇ ਫਿਰ ਆਖਿਆ, ਕਹਿੰਦੇ ਭਾਈ ਗੁਰਮੁਖ ਵੀ ਤਿੰਨ ਪ੍ਰਕਾਰ ਦੇ ਨੇ, ਸਵਾਲ ਕਰਨ ਵਾਲੇ ਵੀ ਤਿੰਨ ਨੇ, ਜਵਾਬ ਮਿਲ ਰਿਹਾ ਗੁਰਮੁਖ ਤਿੰਨ ਪ੍ਰਕਾਰ ਦੇ ਨੇ ਤੇ ਮਨਮੁੱਖ ਵੀ ਤਿੰਨ ਪ੍ਰਕਾਰ ਦੇ ਨੇ। ਗੁਰਮੁਖਾਂ ਦੀ ਗੱਲ ਮਹਾਰਾਜ ਨੇ ਸਮਝਾਈ, ਕਹਿੰਦੇ ਗੁਰਮੁਖ ਇੱਕ ਤਾਂ ਉਹ ਜੇ ਉਸ ਨਾਲ ਕੋਈ ਭਲਾ ਕਰੇ ਤਾਂ ਗੁਰਮੁਖ ਉਹਦੇ ਨਾਲ ਵੀ ਭਲਾ ਕਰਦਾ ਹੈ, ਜੇ ਬੁਰਾ ਕਰੇ ਤਾਂ ਉਹਦੇ ਨਾਲ ਵੀ ਬੁਰਾ ਕਰਦਾ, ਵੀ ਆ ਜਾ ਜੇ ਤੂੰ ਫਿਰ ਇਧਰ ਨੂੰ ਤੁਰਿਆ ਹੈ। ਫਿਰ ਗੁਰਮੁਖ ਤਰ, ਦੂਜੀ ਪ੍ਰਕਾਰ ਦੀ ਗੁਰਮੁਖਤਾਈ ਦੇ ਲੱਛਣ। ਕਹਿੰਦੇ ਉਹ ਗੁਰਮੁਖ ਸਾਰਿਆਂ ਨਾਲ ਭਲਾ ਕਰਦਾ ਹੈ ਤੇ ਜੇ ਉਸ ਨਾਲ ਕੋਈ ਬੁਰਾ ਕਰੇ ਤਾਂ ਵੀ ਉਹਦੇ ਨਾਲ ਭਲਾਈ ਕਰਦਾ ਹੈ, ਤੇ ਕੋਈ ਭਲਿਆਈ ਕਰੇ ਕਦੇ ਵਿਸਾਰਦਾ ਨਹੀਂ ਤੇ ਜੇ ਉਹ ਕੋਈ ਬੁਰਿਆਈ ਕਰ ਜਾਏ ਉਸੇ ਵੇਲੇ ਭੁੱਲ ਜਾਂਦਾ ਹੈ। ਫਿਰ ਤੀਜੀ ਪ੍ਰਕਾਰ ਦਾ ਗੁਰਮੁਖ ਤਮ, ਮਹਾਰਾਜ ਕਹਿਣ ਲੱਗੇ, ਭਾਈ ਜੇ ਉਸ ਨਾਲ ਕੋਈ ਬੁਰਾ ਕਰੇ ਤਾਂ ਵੀ ਉਸ ਨਾਲ ਭਲਾ ਹੀ ਕਰਦਾ ਹੈ, ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਂਦਾ ਹੈ, ਤੇ ਜੇ ਕੋਈ ਬੁਰਿਆਈ ਕਰ ਦੇਵੇ ਵਿਸਾਰ ਦਿੰਦਾ ਹੈ, ਜੇ ਕੋਈ ਭਲਾਈ ਕਰੇ ਕਦੇ ਵਿਸਾਰਦਾ ਨਹੀਂ, ਹਰ ਵਿਅਕਤੀ ਦੇ ਨਾਲ ਭਲਾ ਹੀ ਕਰਦਾ ਹੈ। ਫਿਰ ਕਹਿਣ ਲੱਗੇ ਮਹਾਰਾਜ, ਮਨਮੁਖ ਵੀ ਤਿੰਨ ਪ੍ਰਕਾਰ ਦੇ, ਇੱਕ ਮਨਮੁਖ ਜੇ ਉਸ ਨਾਲ ਕੋਈ ਭਲਾ ਕਰੇ ਉਹ ਉਲਟਾ ਉਹਦੇ ਨਾਲ ਬੁਰਾ ਹੀ ਕਰਦਾ ਹੈ। ਫਿਰ ਮਨਮੁਖ ਤਰ ਕਹਿੰਦੇ, ਜੇ ਕੋਈ ਮਨਮੁਖ ਦੇ ਨਾਲ ਭਲਾ ਕਰੇ ਉਹਦੇ ਨਾਲ ਬੁਰਾ ਤਾਂ ਕਰਦਾ ਹੀ ਕਰਦਾ ਹੈ, ਪਰ ਉਹਦੀ ਬੁਰਿਆਈ ਨੂੰ ਕਦੇ ਭੁੱਲਦਾ ਵੀ ਨਹੀਂ, ਯਾਦ ਰੱਖਦੇ ਤੇ ਮੌਕਾ ਲੱਗੇ ਉਹਦਾ ਬਦਲਾ ਲੈਂਦਾ ਹੈ। ਫਿਰ ਮਨਮੁਖ ਤਮ, ਉਹ ਕਹਿੰਦੇ ਨੇ ਤਮ ਮਨਮੁਖ ਵਾਲੇ, ਵੀ ਸਾਨੂੰ ਤਾਂ ਬੁਰਿਆਈ ਹੀ ਫਲ ਦਿੰਦੀ ਹੈ, ਭਲਿਆਈ ਕਰੀਏ ਸਾਡਾ ਨੁਕਸਾਨ ਹੋ ਜਾਂਦਾ ਹੈ, ਅਸੀਂ ਤਾਂ ਬੁਰਿਆਈ ਹੀ ਕਰਦੇ ਹਾਂ, ਉਹਦੇ ਵਿੱਚ ਸਾਨੂੰ ਲਾਭ ਮਿਲਦਾ ਹੈ। ਕਪਟ ਵੱਲ ਛਲ ਕਰਨਾ ਇਹ ਬੁਰਿਆਈ ਉਹ ਕਦੇ ਵਿਸਾਰਦੇ ਨਹੀਂ। ਮਹਾਰਾਜ ਕਹਿਣ ਲੱਗੇ, ਭਾਈ ਭਗੀਰਥ, ਭਾਈ ਕੁੱਲਾ ਜੀ, ਭੋਲਾ ਜੀ, ਤਾਂ ਤੇ ਤੁਸੀਂ ਗੁਰਮੁਖ ਬਣਨਾ ਹੈ ਤੀਜੀ ਪ੍ਰਕਾਰ ਦਾ, ਵੀ ਕੋਈ ਬੁਰਾ ਵੀ ਕਰੀ ਜਾਏ ਉਹਦੇ ਨਾਲ ਵੀ ਭਲਾਈ ਕਰਨੀ ਹੈ, ਪਰ ਭਲਾਈ ਕਿਸੇ ਦੀ ਕਦੇ ਵਿਸਾਰਨੀ ਨਹੀਂ, ਬੁਰਾ ਕੋਈ ਕਰ ਜਾਏ ਉਸੇ ਵੇਲੇ ਭੁੱਲ ਜਾਓ। ਇਹ ਗੁਰਮੁਖਾਂ ਦੇ ਲੱਛਣ ਨੇ। ਤੇ ਸਵਾਲ ਕੀਤਾ ਭਾਈ ਸਮੁੰਦ ਜੀ ਨੇ, ਮਹਾਰਾਜ ਗੁਰੂ ਅਰਜਨ ਦੇਵ ਜੀ ਤੇ ਹੀ ਸਵਾਲ, ਮਨਸੁਖ ਫਿਰ ਕਿਹਨੂੰ ਕਿਹਾ ਜਾਂਦਾ ਹੈ, ਵੇਮੁਖ ਕਿਹਨੂੰ ਕਿਹਾ ਜਾਂਦਾ ਹੈ? ਮਹਾਰਾਜ ਕਹਿਣ ਲੱਗੇ, ਜਦੋਂ ਆਪਾਂ ਕਿਸੇ ਨੂੰ ਕੋਈ ਕੰਮ ਕਰਨ ਭੇਜੀਏ ਨਾ, ਜੇ ਉਹ ਕੰਮ ਕਰਕੇ ਆ ਜਾਏ, ਉਹ ਸਨਮੁਖ ਹੁੰਦਾ ਹੈ, ਆ ਕੇ ਖੁਸ਼ੀ ਖੁਸ਼ੀ ਦੱਸਦਾ ਹੈ, ਮਹਾਰਾਜ ਜਿਹੜਾ ਕੰਮ ਸੌਂਪਿਆ ਸੀ ਦਾਸ ਕਰ ਆਇਆ ਆਪਣੀ ਤੁਹਾਡੀ ਕਿਰਪਾ ਦੇ ਨਾਲ। ਕਹਿੰਦੇ ਜੇ ਕੰਮ ਨਾ ਕਰੇ ਉਹ ਮੂਹੇ ਨਹੀਂ ਲੱਗਦਾ, ਸਾਹਮਣੇ ਆਉਂਦਾ ਹੀ ਨਹੀਂ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਨੇ ਸੰਸਾਰ ਵਿੱਚ ਨਾਮ ਜਪਣ ਦਾ ਕੰਮ ਦੇ ਕੇ ਭੇਜਿਆ, ਜਿਹੜਾ ਕੋਈ ਕਰਦਾ ਹੈ ਉਹ ਸਨਮੁਖ ਹੋ ਜਾਂਦਾ ਹੈ, ਤੇ ਜਿਹੜਾ ਨਹੀਂ ਕਰਦਾ ਉਹ ਸਾਹਮਣੇ ਆ ਹੀ ਨਹੀਂ ਸਕਦਾ, ਉਹਨੂੰ ਜਮਦੂਤ ਆਪਣੇ ਆਪ ਹੀ ਉਸਦਾ ਕੰਮ ਨਿਬੇੜ ਦਿੰਦੇ ਨੇ ਵੀ ਚੱਲ ਦੁਬਾਰੇ ਫਿਰ ਸੰਸਾਰ ਦੇ ਵਿੱਚ। ਇਸ ਕਰਕੇ ਗੁਰਮੁਖ ਜਿਹੜੇ ਹਨ ਉਹ ਸਦਾ ਨਾਮ ਜਪ ਕੇ ਅਟਲ ਰਹਿਣ ਵਾਲੇ ਸੁੱਖ ਨੂੰ ਪ੍ਰਾਪਤ ਕਰਦੇ ਹਨ।
ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ।
ਜਿਹੜੇ ਗੁਰਮੁਖ ਹਨ ਉਹ ਫਿਰ ਗੁਰੂ ਦੇ ਗਿਆਨ ਦੇ ਚਾਨਣ ਦੇ ਵਿੱਚ ਜੀਂਦੇ ਹਨ, ਉਨ੍ਹਾਂ ਨੇ ਤਿਮਰ ਅਗਿਆਨ, ਅਗਿਆਨਤਾ ਦਾ ਹਨੇਰਾ ਸਾਰਾ ਗਵਾ ਲਿਆ ਹੁੰਦਾ ਹੈ, ਯਾਨੀ ਕਿ ਉਨ੍ਹਾਂ ਦੇ ਅੰਦਰ ਕੋਈ ਅਗਿਆਨਤਾ ਵਾਲੀ ਗੱਲ ਨਹੀਂ ਰਹਿੰਦੀ, ਹਮੇਸ਼ਾ ਗੁਰੂ ਦੇ ਗਿਆਨ ਦੇ ਅਨੁਸਾਰ ਹੀ, ਜਾਂ ਇੱਦਾਂ ਕਹਿ ਲਈਏ ਗੁਰਮਤ ਅਨੁਸਾਰ ਹੀ ਸਾਰੇ ਸੰਸਾਰ ਦੇ ਕੰਮ ਕਾਰ ਕਰਦੇ ਹਨ।
ਮਹੱਲਾ ਤੀਜਾ, ਮਨਮੁਖ ਮੈਲੇ ਮਰੇ ਗਵਾਰ।
ਜਿਹੜੇ ਮਨਮੁਖ ਨੇ ਕਹਿੰਦੇ ਮੈਲੇ ਚਿੱਤ ਵਾਲੇ ਨੇ, ਤੇ ਮਰਹਿ ਉਹ ਮਰਦੇ ਨੇ ਗਵਾਰ, ਬੇਸਮਝ, ਗੁਰੂ ਦੇ ਗਿਆਨ ਤੋਂ ਸੱਖਣੇ ਬੇਸਮਝ ਮਨਮੁਖ ਖੱਪ ਖੱਪ ਕੇ ਮਰਦੇ ਨੇ, ਯਾਨੀ ਕਿ ਦੁਖੀ ਹੁੰਦੇ ਨੇ, ਭਾਵੇਂ ਉਨ੍ਹਾਂ ਦੀ ਉਮਰ 100 ਸਾਲ ਤੋਂ ਵੀ ਉੱਤੇ ਕਿਉਂ ਨਾ ਹੋ ਜਾਏ, ਉਹ ਸੱਪ ਦੇ ਵਾਂਗ ਦੁਖੀ ਹੁੰਦੇ ਰਹਿੰਦੇ ਨੇ, ਕਿਉਂਕਿ ਸੱਪ ਦੀ ਉਮਰ ਲੰਮੀ ਵੀ ਮੰਨੀ ਗਈ ਹੈ ਔਰ ਦੁੱਖ ਵੀ ਭੋਗਦਾ, ਕਿਉਂਕਿ ਉਹਦੇ ਅੰਦਰ ਕੁਦਰਤੀ ਕਿਰਿਆ ਵਾਪਰਦੀ ਹੈ, ਜ਼ਹਿਰ ਪੈਦਾ ਹੁੰਦੀ ਹੈ ਤੇ ਉਸ ਜ਼ਹਿਰ ਦੇ ਨਾਲ ਉਹਨੂੰ ਬੜਾ ਦੁੱਖ ਹੁੰਦਾ ਹੈ। ਇਸੇ ਕਰਕੇ ਉਹ ਚੰਦਨ ਦੇ ਦਰਖਤਾਂ ਨਾਲ ਲਿਪਟੇ ਰਹਿੰਦੇ ਨੇ, ਉਨ੍ਹਾਂ ਨੂੰ ਚੱਟਦੇ ਰਹਿੰਦੇ ਨੇ, ਠੰਡਕ ਮਹਿਸੂਸ ਕਰਦੇ ਨੇ, ਜ਼ਹਿਰ ਦਾ ਅਸਰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਨਿਰਾਰਥਕ, ਕਿਉਂਕਿ ਜ਼ਹਿਰ ਘਟਦੀ ਨਹੀਂ। ਇਸ ਲਈ ਮਹਾਰਾਜ ਨੇ ਆਖਿਆ ਹੈ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਬਲਣਾ ਦਾ ਅਰਥ ਹੈ ਗੁਜ਼ਰਨਾ, ਸਿਮਰਨ ਤੋਂ ਬਗੈਰ ਜਿੰਨੀ ਵੀ ਜ਼ਿੰਦਗੀ ਗੁਜ਼ਰਦੀ ਹੈ, ਕਿਸੇ ਦੀ ਭਾਵੇਂ 100 ਸਾਲ, ਕਿਸੇ ਦੀ ਭਾਵੇਂ 70 ਸਾਲ, ਜਿੰਨੀ ਵੀ ਸਿਮਰਨ ਤੋਂ ਬਗੈਰ ਜ਼ਿੰਦਗੀ ਗੁਜ਼ਰਦੀ ਹੈ ਸੱਪ ਦੀ ਉਮਰ ਵਾਂਗ ਹੈ, ਓਨੀ ਜ਼ਿੰਦਗੀ ਉਹ ਦੁੱਖ ਹੀ ਭੋਗਦੇ ਹਨ।
ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ।
ਜਿਹੜੇ ਗੁਰਮੁਖ ਨੇ ਉਨ੍ਹਾਂ ਦਾ ਮਨ ਨਿਰਮਲ, ਉਨ੍ਹਾਂ ਦੇ ਅੰਦਰ ਕੋਈ ਕਪਟ ਵਿਕਾਰ ਨਹੀਂ, ਉਨ੍ਹਾਂ ਨੇ ਫਿਰ ਆਪਣੇ ਮਨ ਦੇ ਵਿੱਚ ਹਰੀ ਦੇ ਨਾਮ ਨੂੰ ਧਾਰਨ ਕੀਤਾ ਹੁੰਦਾ ਹੈ, ਜਿਹਦਾ ਸਦਕਾ ਉਨ੍ਹਾਂ ਦਾ ਮਨ ਹਮੇਸ਼ਾ ਨਿਰਮਲ ਰਹਿੰਦਾ ਹੈ।
ਪਨਤ ਨਾਨਕ ਸੁਣੋ ਜਨ ਪਾਈ।
ਗੁਰੂ ਸਾਹਿਬ ਜੀ ਆਖਦੇ ਨੇ, ਗੁਰੂ ਅਮਰਦਾਸ ਜੀ, ਭਾਈ ਮੈਂ ਇਹ ਗੱਲ ਆਖ ਰਿਹਾ ਹਾਂ ਤੇ ਹੇ ਸਾਰੇ ਗੁਰਸਿੱਖੋ ਜੋ ਹਜ਼ੂਰੀ ਵਿਚ ਬੈਠੇ ਹੋ ਇਹ ਗੱਲ ਧਿਆਨ ਦੇ ਨਾਲ ਸੁਣਨਾ ਕਰੋ।
ਸਤਿਗੁਰ ਸੇਵੋ ਹਉਮੈ ਮਲ ਜਾਈ।
ਤੁਸੀਂ ਸਤਿਗੁਰੂ ਦੀ ਭਾਈ ਇਕ ਮਨ ਚਿਤ ਹੋ ਕੇ ਕਪਟ ਵਿਕਾਰ ਤੋਂ ਰਹਿਤ ਹੋ ਕੇ ਸੇਵਾ ਕਰੋ। ਦੇਖੋ ਫਿਰ ਕਹਿੰਦੇ ਹਉਮੈ ਦੀ ਜਿਹੜੀ ਮੈਲ ਕਿਸ ਤਰ੍ਹਾਂ ਫਟਾਫਟ ਖਤਮ ਹੋ ਜਾਂਦੀ ਹੈ, ਕਿਵੇਂ ਮਨ ਨਿਰਮਲ ਹੋ ਜਾਏਗਾ। ਸੇਵਾ ਕਰਨੀ ਇਹ ਨਹੀਂ ਵੀ ਕੋਈ ਅਸੀਂ ਝਾੜੂ ਮਾਰ ਰਹੇ ਹਾਂ, ਕੋਈ ਪੱਤਰਕਾਰ ਆ ਕੇ ਸਾਡੀ ਫੋਟੋ ਖਿੱਚੇ ਅਖਬਾਰ ਵਿਚ ਲਗਾਏ ਸਾਡੀ ਸ਼ੋਭਾ ਹੋਏ, ਨਹੀਂ। ਸਿਰਫ ਗੁਰੂ ਨੂੰ ਅੰਤਰ ਜਾਮੀ ਜਾਣ ਕੇ ਸਨਮੁਖ ਰੱਖ ਕੇ ਸੇਵਾ ਕਰਨੀ ਹੈ। ਪਰ ਸੇਵਾ ਕਰਦਿਆਂ ਕੋਈ ਸਾਨੂੰ ਅਪ ਸ਼ਬਦ ਵੀ ਬੋਲ ਦੇਵੇ ਸਹਿਣ ਕਰ ਲਓ। ਇਹ ਨਾ ਕਹੋ ਵੀ ਮੇਰੀ ਤਾਂ ਬੇਇੱਜ਼ਤੀ ਹੁੰਦੀ ਹੈ ਸੇਵਾ ਕਰਕੇ, ਮੈਂ ਕਿਉਂ ਸੇਵਾ ਕਰਾਂ। ਨਹੀਂ, ਮਹਾਰਾਜ ਵੀ ਪ੍ਰੀਖਿਆ ਲੈਂਦੇ ਨੇ, ਸੇਵਾ ਕਰ ਰਿਹਾ ਕੋਈ ਅਪ ਸ਼ਬਦ ਬੋਲ ਗਿਆ, ਜੇ ਸਹਿਣ ਕਰ ਲਿਆ ਸਮਝੋ ਪ੍ਰੀਖਿਆ ਵਿਚੋਂ ਪਾਸ ਹੋ ਗਏ। ਤੇ ਜੇ ਮਨ ਦੇ ਵਿਚ ਤਰਕ ਆ ਗਿਆ ਵੀ ਮੈਂ ਸੇਵਾ ਕਰ ਰਿਹਾ ਇਹ ਮੇਰੀ ਐਵੇਂ ਬੇਇੱਜ਼ਤੀ ਕਰੀ ਜਾਂਦਾ ਹੈ, ਛੱਡੂ ਪਰਾ ਸੇਵਾ, ਸਮਝ ਲਓ ਉੱਥੇ ਫੇਲ ਹੋ ਗਏ। ਇਸ ਲਈ ਸੇਵਾ ਕਰਨੀ ਹੈ ਨਿਰਾਰਥਕ ਤੌਰ ਤੇ ਵੀ ਮੈਂ ਕੁਝ ਵੀ ਨਹੀਂ, ਮੁਰਦਾ ਹਾਂ। ਮੁਰਦੇ ਦੀ ਕੋਈ ਇੱਜ਼ਤ ਕਰ ਦੇਵੇ, ਬੇਇੱਜ਼ਤੀ ਕਰ ਦੇਵੇ, ਉਹ ਤੇ ਕੋਈ ਅਸਰ ਨਹੀਂ। ਇਸ ਤਰ੍ਹਾਂ ਕਹਿੰਦੇ ਮਹਾਰਾਜ, ਹੇ ਗੁਰਸਿੱਖੋ ਇਹ ਗੱਲ ਸੁਣੋ, ਤੁਸੀਂ ਸਤਿਗੁਰੂ ਦੀ ਸੇਵਾ ਕਰੋ। ਇਹ ਹਉਮੈ ਦੀ ਮੈਲ ਤਾਂ ਸਤਿਗੁਰ ਨੇ ਕਿਰਪਾ ਕਰਕੇ ਮਿੰਟਾਂ ਸੈਕਿੰਡਾਂ ਦੇ ਵਿਚ ਹੀ ਖਤਮ ਕਰ ਦੇਣੀ ਹੈ।
ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ।
ਪਰ ਜਿਹੜੇ ਸਤਿਗੁਰ ਦੀ ਸੇਵਾ ਤੋਂ ਸੱਖਣੇ ਨੇ ਉਨ੍ਹਾਂ ਦੇ ਅੰਦਰ ਸਦਾ ਸਹਿਮ ਵਿਆਪਿਆ ਰਹਿੰਦਾ, ਡਰ ਡਰ ਕੇ ਰਹਿੰਦੇ ਨੇ। ਜਮ ਦਾ ਡਰ, ਧਰਮਰਾਜ ਦਾ ਡਰ, ਨਰਕ ਦਾ ਡਰ, ਹਰ ਡਰ ਵਿਚ ਉਨ੍ਹਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਤੇ ਜਿਹੜੇ ਧੰਦੇ ਧੰਦੇ ਦਾ ਅਰਥ ਹੈ ਜੰਜਾਲ, ਜਿਹੜਾ ਧੰਦਾ ਜਿਹੜੀ ਕਿਰਤ ਰੱਬ ਤੋਂ ਤੋੜੇ ਉਹ ਧੰਦਾ ਬਣ ਜਾਂਦੀ ਹੈ। ਕਹਿੰਦੇ ਫਿਰ ਇਹੋ ਜਿਹੇ ਧੰਦਿਆਂ ਦੇ ਵਿਚ ਹੀ ਸਾਰੀ ਜ਼ਿੰਦਗੀ ਸਹਿਮ ਦੇ ਨਾਲ, ਡਰ ਭਉ ਦੇ ਨਾਲ ਗੁਜ਼ਾਰਦੇ ਹਨ।
ਦੂਜਾ ਭਾਏ ਸੂਤੇ ਕਬ ਹੋ ਨਾ ਜਾਗੈ ਮਾਇਆ ਮੋਹ ਪਿਆਰ।
ਉਹ ਦੂਜੇ ਭਾਅ ਦੇ ਵਿਚ ਰਹਿੰਦੇ ਨੇ, ਦੂਜਾ ਭਾਅ ਦਾ ਅਰਥ ਹੈ ਮਾਇਆ ਦਾ ਪਿਆਰ, ਤੇ ਸੁੱਤੇ ਰਹਿੰਦੇ ਨੇ ਰੱਬ ਵੱਲੋਂ, ਕਦੇ ਜਾਗਦੇ ਨਹੀਂ, ਕਿਉਂਕਿ ਜਗਾਉਣ ਵਾਲਾ ਕੋਈ ਮਿਲੇ ਤਾਂ ਹੀ ਜਾਗਣਗੇ, ਜਗਾਉਣ ਵਾਲੇ ਕੋਲ ਕਦੇ ਆਏ ਨਹੀਂ। ਉਨ੍ਹਾਂ ਦਾ ਮਾਇਆ ਦੇ ਨਾਲ ਮੋਹ ਪਿਆ ਰਹਿੰਦਾ, ਪਿਆਰ ਪਿਆ ਰਹਿੰਦਾ ਹੈ, ਇਸ ਕਰਕੇ ਪਰਮਾਤਮਾ ਵੱਲੋਂ ਸੁੱਤੇ ਰਹਿੰਦੇ ਨੇ। ਦੇਖੋ ਮਹਾਰਾਜ ਨੇ ਕਾਰੂ ਬਾਦਸ਼ਾਹ ਨੂੰ ਸੂਈ ਦੇ ਨਾਲ ਹੀ ਜਗਾਇਆ ਸੀ ਨਾ, ਕਿਉਂਕਿ ਜਿਹੜਾ ਸੁੱਤਾ ਹੁੰਦਾ ਹੈ ਮਨੁੱਖ ਉਸਨੂੰ ਸੂਈ ਚਬੋਦੀ ਹੈ ਫਟਾਫਟ ਜਾਗ ਜਾਏਗਾ, ਤੇ ਸੂਈ ਗਿਆਨ ਦੀ ਸੂਈ ਸੀ, ਦੂਜੀ ਸੂਈ ਤਾਂ ਪ੍ਰਤੀਕ ਹੈ। ਮਹਾਰਾਜ ਨੇ ਗਿਆਨ ਦੇ ਨਾਲ ਜਗਾਇਆ ਵੀ ਆਹ ਸੂਈ ਲੈ ਜਾ ਘਰ, ਸਾਖੀ ਆਪਣੇ ਕਈ ਵਾਰੀ ਸੁਣੀ ਹੋਵੇਗੀ, ਤੇ ਉਹ ਲੈ ਗਿਆ। ਪਰ ਘਰ ਵਾਲੀ ਨੂੰ ਜਾ ਕੇ ਜਦੋਂ ਇਹ ਗੱਲ ਕਹੀ ਵੀ ਇਹ ਨਾਨਕ ਗੁਰੂ ਜੀ ਨੇ ਸੋਈ ਦਿੱਤੀ ਹੈ ਤੇ ਆਖਿਆ ਪ੍ਰਲੋਕ ਵਿਚ ਲੈ ਲਵਾਂਗੇ, ਘਰ ਵਾਲੀ ਕਹਿਣ ਲੱਗੀ ਸੋਈ ਤਾਂ ਮੈਂ ਸੰਭਾਲ ਲਵਾਂਗੀ, ਪਰ ਜਿਹੜੀ ਗੱਲ ਪ੍ਰਲੋਕ ਦੀ ਗੱਲ ਹੈ ਨਾ, ਪ੍ਰਲੋਕ ਵਿਚ ਦੇਣੀ, ਪ੍ਰਲੋਕ ਵਿਚ ਨਹੀਂ ਦਿੱਤੀ ਜਾ ਸਕਦੀ। ਉਹਦੀ ਸਮਝ ਵਿਚ ਆ ਗਈ, ਵਾਪਸ ਆ ਗਿਆ ਮਹਾਰਾਜ ਨੂੰ, ਕਹਿਣ ਲੱਗਿਆ ਵੀ ਸੂਈ ਲੈ ਲਓ। ਮਹਾਰਾਜ ਕਹਿਣ ਲੱਗੇ ਵੀ ਕੀ ਇੱਕ ਨਿੱਕੀ ਜਿਹੀ ਸੂਈ ਨਹੀਂ ਸੰਭਾਲ ਸਕਦਾ। ਕਹਿਣ ਲੱਗਿਆ ਮਹਾਰਾਜ ਸੰਭਾਲਣ ਦੀ ਗੱਲ ਨਹੀਂ ਹੈ, ਜਿਹੜੀ ਪ੍ਰਲੋਕ ਵਿਚ ਲੈਣ ਦੀ ਤੁਸੀਂ ਗੱਲ ਆਖੀ ਹੈ ਨਾ, ਉਹ ਪ੍ਰਲੋਕ ਵਿਚ ਨਹੀਂ ਦਿੱਤੀ ਜਾ ਸਕਦੀ। ਮਹਾਰਾਜ ਨੇ ਉਸੇ ਵੇਲੇ ਆਖਿਆ ਇਹ ਸੂਈ ਨਹੀਂ ਜੇ ਪ੍ਰਲੋਕ ਵਿਚ ਜਾ ਸਕਦਾ, ਇਹ 40 ਗੰਜ ਜਿਹੜੀ ਮਾਇਆ ਦੇ ਜੋੜੇ ਨੇ ਲੈ ਜਾਏਗਾ। ਜਵਾਬ ਸੀ ਨਹੀਂ। ਮਹਾਰਾਜ ਕਹਿਣ ਲੱਗੇ ਗਰੀਬਾਂ ਦਾ ਹੱਕ ਹੈ, ਗਰੀਬਾਂ ਵਿਚ ਵੰਡ ਦੇ, ਲੈ ਲੈ ਗਰੀਬਾਂ ਦੀ ਖੁਸ਼ੀ, ਕਿਉਂਕਿ ਸਰਗੁਣ ਸਰੂਪ ਵਿਚ ਪਰਮਾਤਮਾ ਸਾਰੀ ਦੁਨੀਆਂ ਵਿਚ ਵਿਆਪਕ ਹੈ, ਹਰ ਜੀਵ ਵਿਚ ਹੈ, ਉਹਦੀ ਖੁਸ਼ੀ ਰੱਬ ਦੀ ਖੁਸ਼ੀ ਹੈ। ਇਸ ਕਰਕੇ ਪਰ ਮਨਮੁਖ ਮਾਇਆ ਦੇ ਮੋਹ ਵਿਚ ਸੁੱਤੇ ਰਹਿੰਦੇ ਨੇ, ਤੇ ਇਸ ਕਰਕੇ ਉਹ ਗੁਰੂ ਕੋਲ ਆਉਂਦੇ ਨੇ ਤੇ ਸਦਾ ਸੁੱਤਿਆਂ ਹੀ ਜ਼ਿੰਦਗੀ ਵਿਹਾਜ ਲੈਂਦੇ ਹਨ।
ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹੋ ਮਨਮੁਖ ਕਾ ਵਿਚਾਰ।
ਮਨਮੁਖ ਦਾ ਕਹਿੰਦੇ ਵਿਚਾਰ, ਮਨਮੁਖ ਦਾ ਇਹੋ ਜਿਹਾ ਜੀਵਨ ਬਣ ਜਾਂਦਾ ਹੈ, ਨਾ ਸ਼ਬਦ ਨੂੰ ਵਿਚਾਰਦੇ ਨੇ, ਨਾ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਨੇ, ਨਾ ਜੇ ਕੋਈ ਪੜ੍ਹਦਾ ਉਹਦੇ ਕੋਲ ਬੈਠਦੇ ਨੇ। ਇਸ ਕਰਕੇ ਮਨਮੁਖ ਗੁਰੂ ਦੇ ਉਪਦੇਸ਼ ਤੋਂ ਇੱਦਾਂ ਕਹਿ ਲਈਏ ਵੀ ਦੂਰ ਹੀ ਰਹਿੰਦੇ ਨੇ। ਇਸ ਕਰਕੇ ਫਿਰ ਉਹ ਸਦਾ ਅਗਿਆਨਤਾ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ।
ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਫਿਰ ਫਲ ਕੀ ਮਿਲਦਾ ਹੈ? ਹਰ ਨਾਮ ਨਾਲ ਪਿਆਰ ਨਹੀਂ ਕੀਤਾ, ਹਰੀ ਦਾ ਨਾਮ ਚੰਗਾ ਨਹੀਂ ਲੱਗਿਆ, ਜਨਮ ਬਿਰਥ ਚਲਿਆ ਗਿਆ ਤੇ ਅੰਤ ਨੂੰ ਜਮ ਦੇ ਵਸ ਵਿਚ ਪੈ ਗਏ। ਜਮ ਫਿਰ ਮਾਰ ਮਾਰ ਕੇ ਖੁਆਰ ਕਰਦਾ ਹੈ, ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਤੇ ਜਮ ਦੇ ਵਸ ਵਿਚ ਪੈ ਕੇ ਫਿਰ ਉਹ ਦੁੱਖ ਝੱਲਦੇ ਰਹਿੰਦੇ ਹਨ।
ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸਾਹੋ।
ਗੁਰੂ ਰਾਮਦਾਸ ਮਹਾਰਾਜ ਜੀ, ਇਕ ਵਾਰੀ ਆਖੀਏ ਸਾਰੇ ਧੰਨ ਸ੍ਰੀ ਗੁਰੂ ਰਾਮਦਾਸ ਜੀ, ਇਕ ਵਾਰੀ ਫੇਰ ਉਚਾਰਨ ਕਰੋ ਧੰਨ ਸ੍ਰੀ ਗੁਰੂ ਰਾਮਦਾਸ ਜੀ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਭਾਈ ਜਿਸ ਮਨੁੱਖ ਨੂੰ ਹਰੀ ਪਰਮਾਤਮਾ ਨੇ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਹੈ, ਗੁਰੂ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਫੇਰ ਤਾਂ ਮੇਰੀ ਨਿਗਾਹ ਵਿਚ ਉਹ ਸਭ ਤੋਂ ਵੱਡਾ ਸ਼ਾਹ ਹੈ, ਅਮੀਰ ਹੈ ਸਾਰੀ ਦੁਨੀਆਂ ਵਿਚੋਂ ਮੇਰੀ ਨਿਗਾਹ ਵਿਚੋਂ, ਜਿਸ ਦੇ ਪੱਲੇ ਪਰਮਾਤਮਾ ਦੇ ਨਾਮ ਦਾ ਧਨ ਵਸ ਗਿਆ ਹੈ।
ਇਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤਾਠ ਨਾ ਵਥ ਨਾ ਵਿਸਾਓ।
ਅਜਿਹੇ ਮਨੁੱਖ ਦੀ ਜਿਹਦੇ ਅੰਦਰ ਨਾਮ ਵਸ ਗਿਆ, ਗੁਰੂ ਨੇ ਵਸਾ ਦਿੱਤਾ, ਸਾਰਾ ਜਗਤ ਉਸ ਦੀ ਮੋਹਤਾਜਗੀ ਵਿਚ ਆ ਜਾਂਦਾ ਹੈ। ਦੇਖੋ ਵੱਡੇ ਵੱਡੇ ਰਾਜੇ ਮਹਾਰਾਜੇ ਭਗਤ ਭਾਵੇਂ ਕੁੱਲੀ ਵਿਚ ਰਹਿੰਦੇ ਹੋਣ, ਰਾਜੇ ਮਹਾਰਾਜੇ ਮਹਿਲਾਂ ਵਿਚ ਰਹਿੰਦੇ ਹੋਣ, ਅਜਿਹੇ ਭਗਤਾਂ ਦੇ ਕੋਲ ਜਾਂਦੇ ਆ ਨਾ ਰਾਜੇ ਮਹਾਰਾਜੇ, ਖਿਮਾ ਮੰਗਦੇ ਨੇ, ਬੇਨਤੀਆਂ ਕਰਦੇ ਨੇ, ਕਿਉਂਕਿ ਮਹਾਰਾਜ ਕਹਿੰਦੇ ਨੇ ਅਮੀਰ ਅਸਲ ਵਿਚ ਪਰਮਾਤਮਾ ਦਾ ਭਗਤ ਹੀ ਹੈ, ਤੇ ਇਹ ਪਰਮਾਤਮਾ ਦਾ ਨਾਮ ਜਿਹਦੇ ਵਿਚ ਵਸ ਗਿਆ ਉਹ ਵੱਡਾ ਅਮੀਰ, ਤੇ ਉਸ ਦੇ ਕੋਲੋਂ ਕਹਿੰਦੇ ਨਾਮ ਧਨ ਲੈਣ ਲਈ ਅਨੇਕਾਂ ਲੋਕ ਆਉਂਦੇ ਨੇ। ਹੋਰ ਕੋਲ ਕਿਉਂ ਨਹੀਂ ਜਾਂਦੇ? ਕਹਿੰਦੇ ਹੋਰ ਦੇ ਕੋਲ ਇਹ ਨਾਮ ਧਨ ਦਾ ਸੌਦਾ ਹੈ ਹੀ ਨਹੀਂ, ਮਿਲੇਗਾ ਤਾਂ ਗੁਰਮੁਖ ਦੇ ਕੋਲੋਂ ਮਿਲੇਗਾ, ਤਾਂ ਗੁਰਮੁਖ ਕੋਲ ਸਾਰੇ ਆਉਂਦੇ ਨੇ। ਹੋਰ ਤਾਂ ਹੱਟ, ਕਹਿੰਦੇ ਹੋਰ ਸਰੀਰ ਰੂਪੀ ਹੱਟ ਦੇ ਵਿਚ ਨਾਮ ਧਨ ਨਹੀਂ ਮਿਲ ਸਕਦਾ, ਉਹ ਗੁਰਮੁਖ ਦੇ ਕੋਲੋਂ ਹੀ ਮਿਲ ਸਕਦਾ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤਾਂ ਤੇ ਭਾਈ ਉਹ ਜਿਹੜਾ ਗੁਰੂ ਹੈ ਉਹਦੀ ਆਪਾਂ ਸ਼ਰਨ ਵਿਚ ਆਈਏ, ਤਾਂ ਕਿ ਨਾਮ ਧਨ ਸਾਨੂੰ ਪ੍ਰਾਪਤ ਹੋ ਸਕੇ ਤੇ ਅਸੀਂ ਵੀ ਗੁਰੂ ਦੀ ਨਿਗਾਹ ਵਿਚ ਅਮੀਰਾਂ ਦੀ ਲਾਈਨ ਵਿਚ ਆ ਸਕੀਏ।
ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਈ ਵਿਮੁਖ ਭਸ ਪਾਹੋ।
ਭਗਤ ਜਨਾ ਦੇ ਸਨਮੁਖ ਪਰਮਾਤਮਾ ਹੁੰਦਾ ਹੈ, ਯਾਨੀ ਕਿ ਭਗਤ ਜਨ ਅਤੇ ਪਰਮਾਤਮਾ ਦੋਨੋਂ ਇੱਕ ਹੋ ਜਾਂਦੇ ਨੇ, ਤੇ ਇਸ ਤੋਂ ਉਲਟ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਕੋਲ ਇਹ ਨਾਮ ਧਨ ਨਹੀਂ ਉਨ੍ਹਾਂ ਦੇ ਸਿਰ ਸਵਾਹ। ਵੇਮੁਖ ਭਸ ਪਾਹ ਦਾ ਅਰਥ ਹੈ ਸਿਰ ਸਵਾਹ ਪੈਂਦੀ ਹੈ, ਯਾਨੀ ਕਿ ਬੇਇੱਜ਼ਤੀ ਹੁੰਦੀ ਹੈ, ਤੇ ਜਿਨ੍ਹਾਂ ਕੋਲ ਨਾਮ ਹੈ ਸੋ ਹਰ ਰਾਸ ਲਏ, ਉਹ ਹਰੀ ਦੀ ਰਾਸੀ ਨੂੰ ਵਰਤਦੇ ਨੇ, ਸਵਾਸ ਸਵਾਸ ਜਿਹੜੇ ਜਪਦੇ ਨੇ ਸਮਝ ਲਓ ਹਰੀ ਦੀ ਰਾਸੀ ਨੂੰ ਅੱਗੇ ਵਰਤਦੇ ਨੇ, ਵਪਾਰ ਕਰਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਆਪ ਜਪਦੇ ਨੇ, ਪਰ ਜਿਹੜੇ ਨਾਮ ਤੋਂ ਟੁੱਟੇ ਨੇ ਉਨ੍ਹਾਂ ਦੇ ਸਿਰ ਸਵਾਹੀ ਪੈਂਦੀ ਹੈ, ਉਨ੍ਹਾਂ ਦੀ ਬੇਇੱਜ਼ਤੀ ਹੁੰਦੀ ਹੈ।
ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾ ਗਾਤੀ ਤਨਾ ਨੇੜ ਨਾ ਜਾਹੋ।
ਹਰੀ ਦੇ ਨਾਮ ਦੇ ਵਪਾਰੀ ਕੇਵਲ ਤੇ ਕੇਵਲ ਹਰੀ ਦੇ ਭਗਤ ਹਨ, ਜਾਂ ਉਨ੍ਹਾਂ ਦੀ ਸੰਗਤ ਕਰਨ ਵਾਲੇ ਗੁਰਸਿੱਖ। ਇਹ ਵਪਾਰ ਕਿਉਂਕਿ ਦੋਨਾਂ ਨਾਲ ਚੱਲਦਾ ਨਾ, ਇਕੱਲਾ ਵਪਾਰ ਨਹੀਂ ਕਰ ਸਕਦਾ, ਕਿਸੇ ਦੂਜੇ ਨੂੰ ਨਾਲ ਸ਼ਾਮਲ ਕਰਨਾ ਪੈਂਦਾ, ਇੱਕ ਲੈਣ ਵਾਲਾ ਇੱਕ ਦੇਣ ਵਾਲਾ। ਜਿਹੜੇ ਗੁਰਮੁਖ ਨੇ ਸਤਸੰਗੀ ਕਹਿੰਦੇ ਉਹ, ਅਤੇ ਜਿਹਦੇ ਅੰਦਰ ਨਾਮ ਵਸ ਗਿਆ ਗੁਰਮੁਖ ਪਿਆਰਾ, ਉਹ ਹਰੀ ਦੇ ਨਾਮ ਦਾ ਵਪਾਰ ਕਰਦੇ ਨੇ ਆਪਸ ਦੇ ਵਿਚ, ਪਰਮਾਤਮਾ ਦੀਆਂ ਗੱਲਾਂ ਸਿਰਫ ਸਲਾਹ ਕਰਦੇ ਹਨ, ਇੱਕ ਦੂਜੇ ਨੂੰ ਆਪਣੇ ਸ਼ੰਕੇ ਦੱਸਦੇ ਨੇ, ਉਨ੍ਹਾਂ ਦੀ ਨਿਵਿਰਤੀ ਕਰਦੇ ਨੇ, ਉਹ ਭਗਤ ਜਨ ਹਨ ਸਾਰੇ। ਤੇ ਗੁਰੂ ਮਹਾਰਾਜ ਕਹਿੰਦੇ ਨੇ ਉਨ੍ਹਾਂ ਦੇ ਨੇੜੇ ਜਮ ਜਾਗਾਤ ਨਹੀਂ ਜਾ ਸਕਦਾ। ਜਾਗਾਤ ਦਾ ਅਰਥ ਹੈ ਟੈਕਸ, ਜਾਗਾਤੀ ਟੈਕਸ ਲੈਣ ਵਾਲਾ, ਜਮ ਜਾਗਾਤੀ ਜਮ ਜਿਹੜਾ ਟੈਕਸ ਲੈਣ ਵਾਲਾ ਹੈ ਉਹ ਉਨ੍ਹਾਂ ਦੇ ਨੇੜੇ ਨਹੀਂ ਜਾ ਸਕਦਾ। ਯਾਨੀ ਕਿ ਉਹ ਇਹੋ ਜਿਹੇ ਰਾਹ ਤੇ ਜਾਂਦੇ ਨੇ ਗੁਰਮੁਖ ਜਿੱਥੇ ਜਮ ਰਾਹ ਵਿਚ ਹੈ ਹੀ ਕੋਈ ਨਹੀਂ, ਉਨ੍ਹਾਂ ਨੂੰ ਰੋਕ ਟੋਕ ਕੋਈ ਨਹੀਂ, ਸਿੱਧੇ ਜਾਂਦੇ ਨੇ। ਜਿਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ। ਕਹਿੰਦੇ ਜਿਸ ਘਾਟ ਤੇ ਜਿਸ ਰਾਹ ਤੇ ਜਮ ਬੈਠਾ ਹੈ ਗੁਰਮੁਖਾਂ ਦਾ ਰਾਹ ਉਧਰਲਾ ਹੈ ਹੀ ਨਹੀਂ, ਉਹ ਹੋਰ ਸਿੱਧਾ ਪੱਧਰਾ ਰਾਹ ਹੈ। ਇਸ ਕਰਕੇ ਗੁਰਮੁਖ ਜਨਾਂ ਦੇ ਉੱਤੇ ਜਮ ਦਾ ਡਰ ਨਹੀਂ ਰਹਿੰਦਾ।
ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੀ ਪਰਵਾਹੋ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਦਾਸ ਨਾਨਕ ਨੇ ਵੀ ਇਹ ਹਰੀ ਦੇ ਨਾਮ ਧਨ ਨੂੰ ਲੱਦਿਆ ਹੈ। ਸਮਝੋ, ਸਾਨੂੰ ਸਮਝਾ ਰਹੇ ਨੇ ਭਾਈ ਤੁਸੀਂ ਵੀ ਹਰੀ ਦੇ ਨਾਮ ਧਨ ਨੂੰ ਲੱਦੋ, ਪਰ ਫਿਰ ਬੇਨਤੀ ਕਰਾਂ ਲੱਦਿਆ ਤਾਂ ਜਾਏਗਾ ਜੇ ਅੰਦਰ ਕਪਟ ਵਿਕਾਰ ਨਹੀਂ ਹੋਏਗਾ, ਤਾਂ ਲੱਦਿਆ ਜਾਏਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਭਾਈ ਸਦਾ ਬੇਪਰਵਾਹ, ਉਹ ਮਨੁੱਖ ਸਦਾ ਬੇਪਰਵਾਹ ਰਹਿੰਦੇ ਨੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ, ਉਨ੍ਹਾਂ ਦੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਇੱਕ ਬੇਨਤੀ ਕਰਦਿਆਂ, ਬੇਪਰਵਾਹ ਅਤੇ ਲਾਪਰਵਾਹ ਭਾਵੇਂ ਦੋਨੇ ਸ਼ਬਦ ਨੇੜੇ ਨੇੜੇ ਦੇ ਲੱਗਦੇ ਨੇ, ਪਰ ਇਨ੍ਹਾਂ ਦਾ ਅੰਤਰ ਬਹੁਤ ਹੈ। ਪਰਮਾਤਮਾ ਵੀ ਬੇਪਰਵਾਹ ਹੈ, ਪਰਮਾਤਮਾ ਦੇ ਭਗਤ ਵੀ ਬੇਪਰਵਾਹ ਹਨ, ਪਰ ਪਰਮਾਤਮਾ ਨਾ ਲਾਪਰਵਾਹ ਹੈ ਤੇ ਨਾ ਪਰਮਾਤਮਾ ਦੇ ਭਗਤ ਲਾਪਰਵਾਹ ਹਨ। ਆਪਣੀ ਸੰਸਾਰਕ ਜੀਵਨ ਨੂੰ ਫਰਜ਼ ਸਮਝ ਕੇ ਬਤੀਤ ਕਰਦੇ ਨੇ, ਰਿਸ਼ਤੇਦਾਰੀਆਂ ਨਿਭਾਉਂਦੇ ਨੇ, ਹੋਰ ਸਾਰੇ ਕਾਰਜ ਕਰਦੇ ਨੇ, ਲਾਪਰਵਾਹ ਨਹੀਂ ਹੁੰਦੇ ਇਨ੍ਹਾਂ ਵੱਲੋਂ, ਪਰ ਬੇਪਰਵਾਹ ਹੁੰਦੇ ਨੇ, ਕਿਸੇ ਦੀ ਮੁਹਤਾਜੀ ਨਹੀਂ ਕਰਦੇ। ਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਸਾਨੂੰ ਇਹੋ ਜਿਹੀ ਬੇਪਰਵਾਹੀ ਬਖਸ਼ ਦੇਣ, ਪਰ ਇਹ ਮਿਲੇਗੀ ਤਾਂ ਜਦੋਂ ਨਾਮ ਨੂੰ ਜਪਾਂਗੇ ਔਰ ਅੰਦਰੋਂ ਕਪਟ ਵਿਕਾਰ ਕੱਢ ਦੇਵਾਂਗੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਪਾਵਨ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਜੀ। ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਬੱਬ ਦੇ ਨਾਲ ਆਪਣੇ ਚਰਨਾਂ ਨਾਲ ਜੋੜਿਆ ਹੈ। ਆਓ ਹੁਣ ਅਖੀਰ ਵਿੱਚ ਪਾਵਨ ਸ਼ਬਦ ਦੀਆਂ ਅਖੀਰ ਦੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ, ਉਪਰੰਤ ਸਮਾਪਤੀ ਹੈ।
ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ, ਜਮ ਜਾਗਾਤੀ ਤਿਨਾ ਨੇੜ ਨਾ ਜਾਓ। ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੀ ਪਰਵਾਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।